ਚੋਪਈ ਸੁਣ ਬਚ ਲੱਕ ਸ਼ਰਦਾ ਜੇ ਗਾਡੀ ਮੁਨੀ ਪ੍ਰਸੰਤਾ ਦਿੱਕੈ ਬਾਡੀ ਕਹਿਣ ਲੱਗਿਓ ਮੈਂ ਪਰਖਤ ਨੀਕੇ ਅਹੋ ਬਾਲ ਤਵ ਸ਼ਰਦਾ ਹੀ ਕੇ ਹਿਤ ਕਲਿਆਣ ਪੰਥ ਲੱਕ ਤੋ ਤਵ ਜਨਨੀ ਪਾਖਿਓ ਸ਼ੁਭ ਜੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਪਤਤਾਂ ਨੂੰ ਪਾਵਨ ਕਰਨ ਵਾਲੇ ਨੀਚੋਂ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਸਾਧ ਸੰਗਤ ਬਹੁਤ ਵਡਭਾਗੇ ਹੋ ਜੋ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਬੜੇ ਪ੍ਰੇਮ ਨਾਲ ਹਰ ਰੋਜ਼ ਸ਼ਰਵਣ ਕਰ ਰਹੇ ਹੋ। ਗੁਰੂ ਪੰਚਮ ਪਾਤਸ਼ਾਹ ਜੀ ਦਾ ਬਚਨ ਹੈ ਸਦ ਬਲਿਹਾਰੀ ਤਿਨਾ ਜੇ ਸੁਣ ਤੇ ਹਰ ਕਥਾ ਸੌ ਵਾਰੀ ਲੱਖ ਵਾਰੀ ਕਰੋੜ ਵਾਰੀ ਕੁਰਬਾਨ ਜਾਈਏ ਜਿਹੜੇ ਮਹਾਰਾਜ ਦੀ ਕਥਾ ਸੁਣਦੇ ਨੇ ਕਿਉਂਕਿ ਕਥਾ ਸੁਣਤ ਮਲ ਸਗਲੀ ਖੋਵੈ। ਕਥਾ ਸੁਣਨ ਨਾਲ ਬੰਦੇ ਦੀ ਮੈਲ ਅੰਤਸ਼ਕਰਨ ਦੀ ਜਿਹੜੀ ਹੈ ਰਾਗ ਦੁਐਸ਼ ਦੀ ਉਹ ਸਾਰੀ ਉਤਰ ਜਾਂਦੀ ਹੈ ਤੇ ਮਨ ਸ਼ੁੱਧ ਨਿਰਮਲ ਪਵਿੱਤਰ ਹੋ ਜਾਂਦਾ ਹੈ। ਬੜੇ ਪ੍ਰੇਮ ਨਾਲ ਆਪ ਜੀ ਕਥਾ ਸਰਵਣ ਕਰ ਰਹੇ ਧਰੂਪ ਭਗਤ ਮਾਂ ਮਤਰੇਈ ਦਾ ਚੰਡਿਆ ਹੋਇਆ ਆਪਣੀ ਮਾਂ ਕੋਲ ਆਇਆ ਤੇ ਮਾਂ ਨੂੰ ਰੋਂਦਿਆਂ ਰੋਂਦਿਆਂ ਪੁੱਛਿਆ ਤੂੰ ਸਵਾਣੀ ਹੈ ਕਿ ਸਰੀਤਾ। ਮਾਂ ਰਾਣੀ ਹੈ ਕਿ ਨੁਕਰਾਣੀ ਹੈ? ਕਹਿਣ ਲੱਗੀ ਸਵਾਣੀ ਹਾਂ ਜਨਮ ਦੀ। ਜਨਮ ਤਾਂ ਰਾਜਿਆਂ ਦੇ ਘਰ ਲਿਆ ਤੇ ਵਿਆਹੀ ਵੀ ਰਾਜਿਆਂ ਦੇ ਘਰ ਗਈ। ਹੈ ਤਾਂ ਮੈਂ ਮਾਂ ਰਾਣੀ ਹਾਂ ਪਰ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਜਿਸ ਕਰਕੇ ਅੱਜ ਮੇਰੇ ਨਾਲ ਆਹ ਹਾਲ ਹੋ ਰਿਹਾ, ਇਹ ਮੇਰੀ ਦਸ਼ਾ ਬਣੀ ਹੋਈ ਹੈ। ਮਾਂ ਦਾ ਉਪਦੇਸ਼ ਲੈ ਕੇ ਮਾਂ ਨੂੰ ਪੁੱਛ ਕੇ ਕਿ ਕਿਸ ਉਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਣ ਮੀਤਾ। ਇਹ ਮਾਂ ਰਾਜ ਕਿਵੇਂ ਮਿਲਦਾ? ਉਹ ਵੀ ਇਹੋ ਜਿਹਾ ਰਾਜ ਜਿਹਦੇ ਚ ਵੈਰੀ ਕੋਈ ਨਾ ਹੋ, ਕਿਉਂਕਿ ਰਾਜਿਆਂ ਦੇ ਵੈਰੀ ਬੜੇ ਹੁੰਦੇ ਨੇ। ਰਾਜਾ ਵੀ ਹੋਵੇ ਤੇ ਉਹਦਾ ਵੈਰੀ ਕੋਈ ਨਾ ਹੋਵੇ ਬੜੀ ਮੁਸ਼ਕਲ। ਮੈਂ ਰਾਜ ਵੀ ਚਾਹੁੰਦਾ ਤੇ ਚਾਹੁੰਦਾ ਵੀ ਨਿਹ ਕੰਟਕ ਰਾਜ। ਨਿਹ ਕੰਟਕ ਰਾਜ ਪੁੰਚ ਤੂੰ, ਗੁਰੂ ਗ੍ਰੰਥ ਸਾਹਿਬ ਵਿੱਚ ਨਿਹ ਕੰਟਕ ਰਾਜ ਦਾ ਜ਼ਿਕਰ ਆਇਆ ਹੈ। ਨਿਹ ਕੰਟਕ ਰਾਜ ਹੈ ਜਿਹਦੇ ਚ ਕੋਈ ਵੈਰੀ ਨਹੀਂ, ਅਬਚਲ ਰਾਜ ਹੈ ਜਿਹੜਾ ਖਤਮ ਨਹੀਂ ਹੁੰਦਾ। ਮਾਂ ਨੇ ਆਖਿਆ ਪੁੱਤਰ ਉਹ ਤਾਂ ਫਿਰ ਨਾਮ ਜਪ ਕੇ ਹੀ ਮਿਲਦਾ, ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਤਤ ਪੁਨੀਤਾ। ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। ਜਿੰਨਾ ਚਿਰ ਬੈਰਾਗ ਨਹੀਂ ਹੁੰਦਾ ਠੋਕਰ ਨਹੀਂ ਵੱਜਦੀ ਉਹਨਾਂ ਚਿਰ ਕੋਈ ਤਪ ਨਹੀਂ ਕਰਦਾ। ਘਰ ਛੱਡਣਾ ਪਰਿਵਾਰ ਛੱਡਣਾ ਬੜਾ ਔਖਾ ਹੈ। ਬਾਲਕ ਧਰੂ ਨੂੰ ਬੈਰਾਗ ਹੋਇਆ ਘਰੋਂ ਨਿਕਲਿਆ, ਰਸਤੇ ਚ ਨਾਰਦ ਜੀ ਮਿਲੇ, ਕਹਿਣ ਲੱਗੇ ਪੁੱਤਰ ਤੇਰੀ ਉਮਰ ਜੰਗਲਾਂ ਚ ਰਹਿਣ ਦੀ ਨਹੀਂ, ਵਾਪਸ ਚਲਾ ਜਾ। जंगल दे विच शेर चीते बघियाड़ बनियां दुखदाई भयंकर रूहां और भुखे प्यासे रहना पैंदा, मी कणी सिर ते सहना पैंदा। उथे मखमली सेजा नहीं, उथे सोने दे महल नहीं, उथे खाण नूं वधिया खाने नहीं। जंगल दे सारे दुख सुनाए पर ध्रू कहण लगा गुरदेव भावे धरती पलट जावे मेरा इरादा नहीं बदल सकता, कुछ भी हो जावे मैं मर जावा बेशक मर जावा। मरना कबूल है पर पिछे मुड़ना कबूल नहीं है। पाछे पाओ ना दीजिए आगे होए सो होए। हम पैर पीछे नहीं करना, अगे जो होगी वेखी जाए। दृढ़ निश्चय देख के नारद जी प्रसन्न होए, कहन लगे बेटा मैं भी तेनू परख रहा सी। क्यों? शौक नाल कई छाला मार लेंदे ने पर जदों दरिया तरना पवे फिर पिछा मुड़ाउंदे ने। औखा मार गए खन्यो तिखी वालों निक्की एत मार्ग जाना, इस राह ते तुरना फकीरी दूर है। जिन्नी उची खजूर है चढ़ गया ते पियेंगा प्रेम रस, डिग पिया ते चकना चूर है। औखी खेड है पर तेरी जो दलेरी है, तेरा जो इरादा है, तेरी जो नीयत है वो दस रही है तू किसे मंजिल ते पहुंचना है। चल मैं तेनू रस्ता दसदा, तेरा मार्गदर्शन बन वास्ते ही अकाल पुरख ने मैनू भेजे, क्योंकि जो कुछ हो रहा है हुक्म दे अंदर हो रहा है। हुक्म दे अंदर सब को बाहर हुक्म ना कोए, हुक्म निरंकार दा तेनू उपदेश देना है। सो नारद जी प्रसन्न हो गए ने। जदों गुरु प्रसन्न हो जावे ना फिर सिख दे राह दियां सारियां मुश्किलां दूर हो जांदियां। मुश्किलां उन्ना चिर ने जिन्ना चिर गुरु नहीं खुश होंदा। जे गुरु खुश हो गया बस सब कुछ ठीक ठाक। प्यार नाल सुनो सारी संगत, आखो जी सतनाम
श्री वाहे गुरु साहिब जीओ,
सतनाम
श्री वाहे गुरु साहिब जीओ। चौपाई सुन बच लख चरदा जे गाडी, मुनि प्रसन्नता अद कै बाडे।
श्रद्धा विश्वास देख के बच्चे की अडोलता देख के मुनि प्रसन्न हो गए। नारद मुनि भगती करने वाले जो सब तो पहला आते हैं, इस करके गुरु ग्रंथ साहब भगत नारदी शब्द आया है। भगत नारदी हृदय न आई काश कूश तन दीना, कि पखंडी लोग भगती का लिबास तो पा लेंदे ने पर जेड़ी नारद जी ने गल दसी है भगती बारे ओ नहीं कर सकते। नारद मुनि ने भगती का ग्रंथ लिखिया है, नारद ग्रंथ है उसनों पंच रात्र कहिंदे हन। भगती का भगती दे सूत्र ओदे विच लिखे गए हैं, जिवें वेदांत दे सूत्र ब्रह्म सूत्र विच लिखे गए हैं, जिवें योग दे सूत्र पतंजलि जी ने लिखे हैं, जिवें न्याय दे सूत्र गौतम ऋषि ने लिखे हैं, जिवें सांख दे सूत्र कपिल मुनि ने लिखे हैं, जिवें काम सूत्र वातसायन जी ने लिखिया है, इवें भगती सूत्र नारद मुनि ने लिखिया है। महाराज गुरु ग्रंथ साहिब विच पंक्ति कहिंदी है कि जो कुछ भगती सूत्र विच नारद मुनि ने सानू दस्या सी असी सुनिया ही नहीं। भगत नारदी हृदय न आई काश कूश तन दीना राग रागनी डेंब होए बैठा उन हर पै क्या लीना पर्यो काल सबै जग ऊपर महे लिखे परम ज्ञानी को कबीर जन पय खालसे प्रेम भगत जेहे जानी विरले हन जिन्हां ने प्रेमा भगती नु समझिया भगती दा निवास दुनिया पाई फिरदी है पर जिथे नारद जी उठ के गल करदे ने भगती दी उथे पहुंचना मुश्किल है। नारद दा अठे पैर दा जाप है लगातार हजारां लखां करोड़ां जुग बीत गए ने साल नहीं जुग करोड़ां जुग बीत गए ने नारद दा जाप चल रहा है पज मन नारायण 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 तुरद्यां भी फिरद्यां भी हर वेले उन्हां ने इको ही जाप ਇਹ ਗੱਲ ਕਰਨੀ ਕੋਈ ਸੌਖੀ ਜਿਹੀ ਨਹੀਂ ਹੈ। ਅਸੀਂ ਨਾਰਦ ਦਾ ਇੱਕ ਪੱਖ ਲੈ ਲੈਂਦੇ ਹਾਂ ਵੀ ਨਾਰਦ ਮੁਨੀ ਲਾਈ ਬੁਝਾਈ ਬੜੀ ਕਰਦਾ ਹੈ। ਲਾਈ ਬੁਝਾਈ ਦੀ ਤਾਂ ਡਿਊਟੀ ਲੱਗੀ ਸੀ ਉਹਦੀ, ਕਿਉਂਕਿ ਵੱਡਾ ਕੰਮ ਜਿਹੜਾ ਨਾ ਲਾਈ ਬੁਝਾਈ ਦਾ ਹਰ ਕੋਈ ਨਹੀਂ ਕਰ ਸਕਦਾ, ਇਹਦੇ ਵਾਸਤੇ ਵੀ ਬੜਾ ਤਜਰਬਾ ਚਾਹੀਦਾ। ਅਨਾੜੀ ਬੰਦਾ ਫਸ ਜਾਂਦਾ ਉਸੇ ਵੇਲੇ ਵੀ ਤੂੰ ਲਾਈ ਬੁਝਾਈ ਕਰ ਰਿਹਾ, ਤੇ ਤਜਰਬੇਕਾਰ ਲਾਈ ਬੁਝਾਈ ਕਰਕੇ ਉਹ ਜਾਂਦਾ ਉਹਦਾ ਪਤਾ ਹੀ ਨਹੀਂ ਲੱਗਦਾ ਕੀ ਕਰ ਗਿਆ। ਤੇ ਨਾਰਦ ਮੁਨੀ ਇਹ ਕੰਮ ਕਰ ਸਕਦਾ ਸੀ ਤਾਂ ਅਕਾਲ ਪੁਰਖ ਨੇ ਆਖਿਆ ਦੁਨੀਆਂ ਦਾ ਸਿਸਟਮ ਚਲਾਉਣਾ, ਲਾਈ ਬੁਝਾਈ ਬਿਨਾਂ ਦੁਨੀਆਂ ਦਾ ਕੰਮ ਨਹੀਂ ਚੱਲਦਾ। ਤੇ ਨਾਰਦ ਨੂੰ ਆਖਿਆ ਵੀ ਤੂੰ ਸਾਡਾ ਭਗਤ ਹੈ, ਸਾਡੇ ਆਖੇ ਕੰਮ ਕਰ, ਤੂੰ ਲਾਈ ਬੁਝਾਈ ਦਾ ਕੰਮ ਸੰਭਾਲ ਲੈ। ਉਹਨੇ ਆਖਿਆ ਜੋ ਅਕਾਲ ਪੁਰਖ ਦਾ ਹੁਕਮ ਹੈ ਮੰਨਣਾ ਹੀ ਪੈਣਾ, ਉਹ ਡਿਊਟੀ ਉਹਨਾਂ ਦੀ ਲੱਗੀ ਹੋਈ ਹੈ ਤਾਂ ਉਹ ਕੰਮ ਕਰਦੇ। ਵੈਸੇ ਸਭ ਤੋਂ ਵੱਡੇ ਭਗਤ ਨਾਰਦ ਮੁਨੀ ਹਨ, ਭਗਤਾਂ ਚੋਂ ਸ੍ਰੇਸ਼ਟ ਭਗਤ ਨਾਰਦ ਮੁਨੀ ਹਨ। ਇਹ ਡਿਊਟੀ ਹੈ, ਜਿਹੜੀ ਜਿਹੜੀ ਡਿਊਟੀ ਕਿਸੇ ਨੂੰ ਅਕਾਲ ਪੁਰਖ ਨੇ ਦੇਣੀ ਉਹਨੂੰ ਕਰਨੀ ਪੈਣੀ ਹੈ, ਕਿਉਂਕਿ ਸਭ ਤੋਂ ਵੱਡਾ ਰਾਜਾ ਅਕਾਲ ਪੁਰਖ ਹੈ। ਉਹ ਜੋ ਕੁਝ ਕਰਾਉਂਦਾ ਦੁਨੀਆਂ ਦੇ ਭਲੇ ਲਈ ਕਰਾਉਂਦਾ। ਇਸ ਗੱਲ ਨੂੰ ਗਿਆਨੀ ਪੁਰਸ਼ ਸਮਝਦੇ ਹੈ, ਸ਼ੰਕਾਵਾਦੀ ਨਹੀਂ ਸਮਝ ਸਕਦੇ। ਸੋ ਲਾਈ ਬੁਝਾਈ ਕਰਕੇ ਨਾਰਦ ਦੀ ਨਿੰਦਾ ਕਰ ਦਿੰਦੇ ਨੇ ਕਈ ਲੋਕ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਭਗਤਾਂ ਵਿੱਚ ਗਿਣਿਆ ਹੈ, ਧਰੂ ਦਾ ਗੁਰੂ ਸੀ। ਜੇ ਧਰੂ ਐਡਾ ਵੱਡਾ ਤਾਂ ਉਹਦਾ ਗੁਰੂ ਵੀ ਤਾਂ ਵੱਡਾ ਹੀ ਹੋਵੇਗਾ। ਤੇ ਕਹਿਣ ਲੱਗਾ ਵੀ ਬੱਚਾ ਤੇਰੀ ਸ਼ਰਧਾ ਵੇਖ ਲਈ ਹੈ, ਤੇਰਾ ਵਿਸ਼ਵਾਸ ਵੇਖ ਲਿਆ ਹੈ।
ਕਹਿਣ ਲੱਗਿਓ ਮੈਂ ਪ੍ਰਗਟ ਨੀਕੇ ਅਹੋ ਬਾਲ ਤਵ ਸ਼ਰਧਾਈ ਕੇ।
ਨਾਰਦ ਜੀ ਕਹਿਣ ਲੱਗੇ ਮੈਂ ਤਾਂ ਤੈਨੂੰ ਪਰਖ ਰਿਹਾ ਸੀ, ਤੈਨੂੰ ਡਰਾ ਰਿਹਾ ਸੀ ਵੀ ਕਿਤੇ ਡੋਲਣ ਵਾਲਾ ਤਾਂ ਨਹੀਂ, ਪਰ ਤੂੰ ਅਡੋਲ ਹੈ, ਤੇਰੀ ਸ਼ਰਧਾ ਪੱਕੀ ਹੈ, ਤੇਰਾ ਵਿਸ਼ਵਾਸ ਮਜ਼ਬੂਤ ਹੈ। ਜਾਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟਾਇਆ। ਜਿਹਨੂੰ ਵਿਸ਼ਵਾਸ ਹੈ ਉਹਨੂੰ ਪ੍ਰਾਪਤੀ ਹੋਣੀ ਹੋਣੀ ਹੈ।
ਹਿਤ ਕਲਿਆਣ ਪੰਥ ਲੱਖ ਸੋ ਤਵ ਜਨਨੀ ਭਾਕਿਓ ਸ਼ੁਭ ਜੋ।
ਔਰ ਬੇਟਾ ਜਿਹੜਾ ਤੇਰੀ ਮਾਂ ਨੇ ਤੈਨੂੰ ਰਾਹ ਦੱਸਿਆ ਉਹ ਵੀ ਤੇਰੇ ਕਲਿਆਣ ਵਾਸਤੇ ਦੱਸਿਆ। ਤੇਰੀ ਮਾਂ ਨੇ ਤੈਨੂੰ ਦੱਸਿਆ ਕਿ ਰਾਜ ਤੇ ਸੁੱਖ ਤੇ ਆਨੰਦ ਤੇ ਖੁਸ਼ੀਆਂ ਤੇ ਖੇੜੇ ਪ੍ਰਭੂ ਦੀ ਭਗਤੀ ਨਾਲ ਮਿਲਦੇ ਨੇ। ਪੁੱਤਰ ਇਹ ਸੱਚ ਹੈ, ਦੁਨੀਆਂ ਦੇ ਸਾਰੇ ਸੁੱਖ ਭਗਤਾਂ ਦੇ ਚਰਨਾਂ 'ਚ ਆ ਜਾਂਦੇ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਮਾਇਆ ਦਾਸੀ ਬਣ ਕੇ ਭਗਤਾਂ ਦੇ ਚਰਨ ਚੁੰਮਦੀ ਹੈ।
ਸ੍ਰੀ ਕਰਤਾਰ ਸਕਲ ਗੁਣ ਖਾਨੇ ਤਾਂ ਕੋ ਸੇਵੋ ਮਨ ਕਰਮ ਬਾਨੀ।
ਬੇਟਾ ਸਾਰੀਆਂ ਗੁਣਾਂ ਦੀ ਖਾਣ, ਸਾਰੇ ਸੁੱਖਾਂ ਦਾ ਖਜ਼ਾਨਾ ਪਰਮੇਸ਼ਰ ਹੈ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਤੁਸੀਂ ਸ੍ਰੀ ਕਰਤਾਰ ਜੀ ਦੀ ਸੇਵਾ ਕਰੋ। ਕਰਤਾਰ ਦਾ ਨਾਮ ਜਪੋ।
ਧਰਮ ਅਰਥ ਕੰਮ ਪੁੰਨ ਮੁਖਾ ਪਾਇਓ ਚਹਿ ਜੇ
ਨਰ ਬਿਨ ਦੁਖਾ।
नर बिन दुखा।
जेड़ा बंदा धर्म अर्थ काम मोक्ष चारां विचों कोई भी पदार्थ पाना चाहुंदा, चारे ही पदार्थ कट्ठे पाने चाहुंदा, क्योंकि धर्म अर्थ काम ते मोक्ष ये चार ही पदार्थ हैं।
सो एक बात देव की शरणा अर्पे उपावना तो उपरना।
वो चारे पदार्थ प्रभु की शरण विच हैं। जेड़ा महाराज की शरण जाता है परमेश्वर उन्हु चारे पदार्थ दे देता है। चार पदार्थ जे को मांगे साध जना की सेवा लाग। प्रभु की शरण में जाके चारे पदार्थ मिल जाते ने।
अब मधुबन जमना तट जाई जथा जोग आतन को लाए।
जा बेटा हुण मैं तेनू जगह दसदा हां जेड़ी तपस्वियां दी जगह है, जेड़ी तेरे वास्ते अकाल पुरख ने निश्चित कीती है, वो है जमुना दे कंडे ते मधुबन। जेड़े जीटी रोड राही बाय रोड दिल्ली जांदे ने, करनाल टप के अगे मधुबन आ जांदा है। मधुबन दे विच हरियाणा पुलिस का ट्रेनिंग सेंटर भी है, उस तो अगे पानी पाता है। मधुबन सड़क तो आप जो जाने जी टी रोड तो खब्बे पासे थोड़ी दूरी ते जमुना वगदी है। अज तो करोड़ा साल पहला लखा साल पहला ये मधुबन बहुत ही सुहावना बन सीगा। इत्थे आबादी नहीं सी, जमुना का कंडा सी, दरिया वगदा सी ते नीला नीला जमुना का स्वच्छ पानी बारह महीने वगदा रहिंदा सी। तपस्विया साधुआं नू पानी पीन वास्ते ते दरख्तां दे बन दे फल खाण वास्ते मिलदे सन। मधुबन दे विच बेअंत साधु तपस्या करदे सन। नारद मुनि कहण लगे जा जमुना दे कंडे, उदों करनाल नहीं सी बनिया, उदों पानीपत भी नहीं सी बनिया, उदों दिल्ली भी शायद नहीं सी बनी, ये उस तो भी पहली दियां गल्लां हैं, सतयुग दियां आदि काल दियां गल्लां हैं। पर मधुबन सी उदों भी। मधुबन दे विच जंगल दे विच चला जा, उत्थे जमुना दा कंडा निर्मल पानी पीण नूं, उत्थे जाके भगवान दी भगती कर।
पल बिद साधो प्राण यामा वैरिदा बिमल अबिरामा।
उत्थे प्राणायाम दी साधना कर, स्वासा नूं साध के, शरीर नूं साध के, मन नूं साध के, बुद्धि नूं साध के, चेते नूं साध के, अपने अहम दी सही पछाण कर लै। शुद्ध स्वरूप तेरे अंदर जोत निरंकार दी जागदी है, ओनू पछाण वास्ते पहला अपना अंतस्करण शुद्ध करना पएगा। वल फरेब छल कपट झूठ निंदा चुगली ईरखा द्वैष ये सब विकार कढ़ने पैणगे, ये साधना नाल ही हो सकदा। जदों साधना करेंगे पहला शरीर शुद्ध हुंदा है, फिर मन शुद्ध हुंदा है। तो प्राणायाम श्वासां दी क्रिया नूं सोध के भली प्रकार नाल अपनी साधना कर।
धरो ध्यान तब श्री हर पूरंग श्याम स्वरूप अनुपम गुरुरंग।
पहला अपने शरीर नूं ठीक करो, क्योंकि साध संगत जी साडे शरीर ही विकारी हन, रोगी हन। जदों शरीर रोगी होएगा विकारी होएगा, उहदे च मन भी रोगी ते विकारी होएगा। जदों मन विकारी होएगा वह ध्यान की करेगा? वो ध्यान तां परमेश्वर दा ओही कर सकदा जिहदा अंतस्करण निर्मल होवे। पहला अपने मन नूं तन नूं साध के फिर श्री हरि प्रभु निरंकार परमेश्वर जी का ध्यान करो।
सम्यंक मुख मंडल सोन चारू चकन चितवन मन मोन।
भगवान दी सरगुण मूर्ति दा सरगुण स्वरूप दा ध्यान करो, क्योंकि निर्गुण दा ध्यान बाद विच हुंदा। अजकल साडे सिखां विच इह समस्या है कि कहंदे जी सरगुण दी उपासना नहीं करनी, निर्गुण दी करनी है। हुण निर्गुण दी ओह तां कर सकदे ने जिन्हां दा अंतस्करण निर्मल शुद्ध हो चुका है, पर जेड़े बेचारे मेरे वर्गे ऊड़ा नहीं समझते उन्हां नूं ऊंठ बना के दिखाना पैंदा है। कैदे दे उत्ते लिखिया हुंदा है ऊड़ा ऊंठ, ऐड़ा अंब, ईड़ी इट, ससा सलेट, हाहा हाथी। जदों उन्हां नूं ऊड़ा कहना आ जावे, ऐड़ा आखना आ जावे, ऐड़े दी समझ पै जावे, उन्हूं बोलना लिखना सिख जान, फिर ऊड़े नालों ऊंठ ते ऐड़े नालों अंब आपे ही उड़ जांदा है। इस तरह पहला सरगुण की उपासना, फिर निर्गुण की उपासना। उलझे असी किथे आ, असी पहला ही निर्गुण की उपासना नूं तुर पए। देखो भगत धन्ने ने भी ते भगत नामदेव जी ने पहला सरगुण की उपासना कीती है। ये दोवें गल्लां गुरबाणी च लिखियां ने। धन्ने ने भी भगवान की मूर्त की उपासना कीती कि भगवान जी दुध पियो, कीती सच्चे प्रेम नाल, ते भगवान प्रगट होए। जदों प्रगट हो गए उन्हूं पत्थर भुल गए, उन्हूं भगवान जरे जरे च नजर आ गया। नामदेव जी ने भी जदों उपासना शुरू कीती सी, कम क्यों पित किते प्यो चलिया, नामदेव नूं आंख सिधाया, प्यो किते वंडे जान लगा, पुत्र नूं कहिंदा बेटा ठाकर दी सेवा करी, मेरे तो पिछों गां चो के भगवान नूं दुध पियावी। उन्हें आख्या सत बचन, ते फिर कुछ खाई पीवी, पहला भगवान नूं खुआवी। बच्चे ने कटोरी मांज के सोयन कटोरी, अमृत भरी ले नामे हर आगे तरी। दूध पियो मेरे गोबिंद राए, दूध पियो मेरे मन पति आए, ना ही तो घर को बाप रिसाए। हुण बच्चे नूं की पता कि पिता जी तां इदां छट्टा मार के गड़वी दुध दी आप पी जांदे सन। ओ तां अनन्य भाव नाल गए, दूध पियो ना ही तो घर को बाप रिसाए। बापू गुस्से होवेगा, मैं भी नहीं पींदा जे तू नहीं पींदा। बस फिर भगवान नूं आना पिया। निर्गुण सरगुण की भगती शुरू च कीती, बाद विच नामदेव जी भी निर्गुणवादी हो गए, वो भी जरे जरे विच भगवान नूं पछाण गए। पहला ध्यान करना पैंदा, फिर ध्यान दे विच ओह भाई वीर सिंह जी ने गल लिखी है। वो कहिंदे सारी उम्र मजनू लेला लेला करदा रहा, लेला कोई नहीं मिली। मजनू ने आ के मजनू दे टिले दिल्ली दे विच, जिथे गुरु नानक देव जी मजनू नूं उपदेश दिता है, इत्थे आ के एक दरखत दे नाल ढासना ला लिया, ते ध्यान अंतरमुखी करके लेला दा स्वरूप अपने अंदर कर लिया। लेली भी हुण खिच खाए के मजनू लभदी आई, वो भी खिची हुई आ गई। वो आखे अखां खोल मैं आ गई हां। मजनू कहंदा अखां खोल के की देखना, जिनू बाहर देखना तां अंदर आ गया, जिनू बाहर देखना वो अंदर आ गया। ये अवस्था बाद विच आउंदी आउंदी है, पर शुरुआत विच ध्यान करना पैंदा है। हुण नारद मुनि जी कहंदे बेटा जेडी प्रभु दी सोहनी सूरत है, मुख शम मयंक मुख मंडल सोहन, चार चखन चित वन वन मोहन, तेरे बंके लोयन दंतरी साला, सोने नक जिन लंबड़े वाला, भगवान का उस रूप चेते कर लो जेदे विच महाराज दियां अखां बड़ियां ही सोहणियां हन, चंद्रमा तो सोहना मुखड़ा है, दाड़ी ते मुछां दी शोभा कही नहीं जा सकती, संख चक्कर माला तिलक विराजत, गल विच वैजंती माला है,
संख कर बो जतन तरो आस ध्याना, मन को रोको वै सवधाना।
ऐसे स्वरूप का तुसी ध्यान करो, मन रोको ओदे उत्ते चितवनी लाओ, क्योंकि साध संगत जी सारयां दी अवस्था इको नहीं हुंदी, असीं सारयां नूं इको रस्से बन्नी जांदे, सरगुणवादी भी हुंदे ने निर्गुणवादी भी हुंदे। बाबा आनंद सिंह जी महाराज नानक सर वालिया ने यह महसूस किया कि लोगों की बुद्धि बहुत ही मोटी हो चुकी है, इन्हों गुरु नाल जोड़न लई सरगुण की उपासना करानी पवेगी, उन्होंने सरगुण की उपासना कराई और कई महापुरुष होए जिन्होंने निर्गुण की उपासना की, वक्रे वक्रे पहुंचना इको जगह ते ही है, रस्ते सारे उत्थे ही जांदे है जिथे निराकार है, चक्र चेन अर वर्ण जात अर पात, नहन जेहे रूप रंग अर रेख पेख, को कह ना सकते, पहुंचना उत्थे ही है, पर रस्ते विच पौड़ियां चढ़नियां किवें ने, एत राहे पत पवड़ियां चढ़िया होए इक्कीस। नारद मुनि कहन लगे कि तुसी ऐसे स्वरूप का ध्यान करो और भगवान की मूर्त साकार अपने हिरदे च वसाओ, ध्यान हटेगा, मोड़ मोड़ के लियाना है, घेर घेर के लियाना है, जिवें गडरिए दियां भेड़ां तुरियां जांदियां, गडरिए ने पतली जी छड़ी फड़ी हुई है, जरा कु भेड़ कोई ऐन होंदी है इधरों खड़का दिंदा, वह फिर विच रल जांदी है, इधर माड़ी जी भेड़ जांदी है तो इधर सोटी खड़का दिंदा वह इधर आ जांदी, सारियां भेड़ां एक नियम विच राणी भेड़ दे पिछे पिछे तुरियां जांदी, चुगदियां भी ने तुरदियां भी ने, इदां मन दियां बिरतियां इधर उधर जरूर जाणगियां, एकदम ध्यान नहीं जे टिकना, एकदम समाधि नहीं लगनी, एकदम मन नहीं टिकना, औले औले सहजे सहजे रोक रोक के रोक रोक के उस मूर्त का ध्यान करना, गुर की मूर्त मन में ध्यान, गुर का शब्द मंत्र मन मान, वाहिगुरु 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 वाहिगुरु। आ मैं चार वारी आख्या, अद्धी वारी मसी ध्यान गया, हजारां वारी आखोगे ते एक दो वारी ध्यान वाहिगुरु ते जाए, एक काम औखा है, पर इधर उधर जान तो खिंचना है, रोकना है, मना किधर जा रहा है, गुरबाणी च पंक्ति आई है, मन क्या कहता हों क्या कहता, श्री गुरु ग्रंथ साहब सारियां गल्लां लिखियां, सारियां जुगतियां लिखियां, सारियां रुकावटां दसियां, सारियां रुकावटां दे हल दसे है, गल तां गुरबाणी नूं खोजण दी, जो प्रभ को मिलवो चाहे खोज शब्द में ले, उथे भी गल आई है, मन क्या कहता हों क्या कहता, मैं ते कीर्तन कर रहा, मैं तो सुखमणी साहब पढ़ रहा, मैं तो आसा दी वार दा कीर्तन कर रहा, मैं कथा कर रहा, मैं वाहिगुरु मंत्र दा जाप कर रहा, पर मेरा मन किधर जा रहा, मन क्या कहता हों क्या कहता, इत्थे ध्यान देना, ਵੀ ਜੋ ਮੈਂ ਕਹਿ ਰਿਹਾ ਮਨ ਵੀ ਉਹ ਕਹਿਣ ਲੱਗ ਜਾਵੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਆਦੀ ਬਾਣੀ ਮਨ ਨੂੰ ਸੁਣਾਈ ਹੈ, ਮਨ ਰੇ ਪ੍ਰਭ ਕੀ ਸਰਣ ਵਿਚਾਰੋ। ਮਨ ਨੂੰ ਸਿੱਧੀਆਂ ਗਾਲਾਂ ਕੱਢੀਆਂ ਨੇ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਓਏ ਝੂਠਿਆ, ਓਏ ਕੁੜਿਆਰ, ਓ ਕੁੱਤਿਆ ਸੁਣ ਲੈ। ਉਂਜ ਕਿਸੇ ਨੂੰ ਗਾਲ ਕੱਢੋ ਸਹਿਲੇਗਾ, ਪਰ ਗੁਰੂ ਸਾਹਿਬ ਨੇ ਕੱਢੀ ਹੈ ਸਾਡੇ ਮਨ ਨੂੰ ਕੱਢੀ ਹੈ। ਕੁੱਤਾ ਕਿਹਾ, ਕੁੜਿਆਰ ਕਿਹਾ, ਕਿਉਂ? ਝਿੜਕਣ ਤੋਂ ਬਾਅਦ ਵੀ ਕਈ ਵਾਰੀ ਸਕੂਲ ਚ ਨਿਆਣੇ ਨਾ ਬਹੁਤੀਆਂ ਸ਼ਰਾਰਤਾਂ ਕਰਦੇ। ਇੱਕ ਬੱਚਾ ਮੇਰੇ ਕੋਲ ਆਇਆ, ਸਾਲ ਉਹਨੂੰ ਮੈਂ ਸਮਝਾਉਂਦਾ ਰਿਹਾ, ਊੜਾ ਊਠ ਉਹਦੇ ਕੋਲੋਂ ਇੰਨਾ ਊੜਾ ਵੀ ਨਾ ਆਖਿਆ ਗਿਆ। ਉਹ ਖਿੱਝ ਗਿਆ ਮਨ ਇੱਕ ਦਿਨ, ਮੈਨੂੰ ਕਦੀ ਵਿਦਿਆਰਥੀ ਨੂੰ ਚੰਡ ਨਹੀਂ ਮਾਰੀ, ਪਤਾ ਨੀ ਕੀ ਹੋਇਆ, ਗੁੱਸੇ ਚ ਆ ਕੇ ਠਾ ਦੇ ਮੂੰਹ ਤੇ ਸੱਟੀ, ਕਹਿੰਦਾ ਊੜਾ ਐੜਾ ਈੜੀ ਸੱਸਾ ਹਾ ਹਾ, 35 ਦੇ 35 ਅੱਖਰ ਫਟਾਫਟ। ਮੈਂ ਕਿਹਾ ਮੈਂ ਸਾਲ ਪਹਿਲਾਂ ਮਾਰ ਦਿੰਦਾ ਤੇ ਤੈਨੂੰ ਅੱਖਰ ਤੇ ਆ ਜਾਂਦੇ, ਤੇ ਕਈ ਵਾਰੀ ਡੰਡਾ ਪੀਰ ਵਰਤਣਾ ਪੈਂਦਾ। ਉੱਥੇ ਮਹਾਰਾਜ ਨੇ ਕਿਹਾ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਸਾਰੇ ਤਰੀਕੇ ਵਰਤ ਲਏ, ਕੋਈ ਕੋਈ ਮਹਾਰਾਜ ਨੇ ਬਾਣੀ ਚ ਤਰੀਕਾ ਛੱਡਿਆ ਨਹੀਂ। ਤੋ ਕਹਿੰਦੇ ਜਦੋਂ ਮਨ ਇਧਰ ਉਧਰ ਜਾਵੇ, ਸਾਵਧਾਨ ਕਰਕੇ ਰੋਕ ਕੇ ਉੱਥੇ ਲਾਣਾ ਨਿਸ਼ਾਨੇ ਤੇ, ਪ੍ਰਭੂ ਦੀ ਮੂਰਤ ਦਾ ਧਿਆਨ, ਅਕਾਲ ਪੁਰਖ ਦੇ ਸਰੂਪ ਦਾ ਧਿਆਨ ਕਰਨਾ ਹੈ।
ਗੋਪ ਮੰਤਰ ਤੁਝ ਦੀ ਉਹ ਬਤਾਈ, ਸਪਤ ਦਿਵਸ ਜੋ ਪੜੈ ਬਣਾਏ।
ਇਹ ਮੰਤਰ ਗੁਪਤ ਮੰਤਰ ਹੈ, ਹਰ ਇੱਕ ਨੂੰ ਸਾਧੂ ਮੰਤਰ ਨਹੀਂ ਦਿੰਦੇ। ਓਮ ਨਮੋ ਭਗਵਤੇ ਵਾਸੁਦੇਵਾਏ ਇਹ ਮੰਤਰ ਦਿੱਤਾ ਸੀ। ਇਹ 7 ਦਿਨ ਪੜ੍ਹਨਾ ਤੇ ਦੇਣ ਵਾਲਾ ਵੀ ਸਿੱਧ ਹੈ ਨਾ, ਜਣਾ ਖਣਾ ਮੰਤਰ ਦਵੇ ਫਲੀ ਭੂਤ ਨਹੀਂ ਹੁੰਦਾ, ਜਿਹਨੇ ਆਪ ਨਹੀਂ ਸਿੱਧ ਕੀਤਾ ਦੂਜੇ ਨੂੰ ਕੀ ਸਿੱਧ ਕਰਾਏਗਾ। ਸਿੱਧ ਪੁਰਸ਼ ਹੀ ਮੰਤਰ ਦੇਵੇ ਤਾਂ ਅੱਗੇ ਅਰਥ ਅਸਰ ਕਰਦਾ ਹੈ। ਇਸੇ ਲਈ ਪੰਥ ਵਿੱਚ ਮਰਜ਼ਾਦਾ ਹੈ ਕਿ ਜਿਨ੍ਹਾਂ ਸਿੰਘਾਂ ਨੇ ਅੰਮ੍ਰਿਤ ਛਕਾਉਣਾ, ਪੰਜ ਪਿਆਰਿਆਂ ਨੇ, ਉਹ ਜਪੀ ਤਪੀ ਕਰਨੀ ਦੇ ਪੂਰੇ ਰਹਿਤ ਬਹਿਤ ਤੇ ਧਾਰਨੀ, ਨਾਮ ਅਭਿਆਸੀ ਜੋਤ ਵਿਗਾਸੀ ਹੋਣੇ ਚਾਹੀਦੇ ਹੈ। ਜੇ ਪੰਜ ਪਿਆਰੇ ਤਿਆਰ ਬਰ ਤਿਆਰ ਜਪੀ ਤਪੀ ਕਰਨੀ ਵਾਲੇ ਹੋਣਗੇ, ਜਦੋਂ ਅੰਮ੍ਰਿਤ ਦੇਣਗੇ ਉਦੋਂ ਹੀ ਨਾਲ ਹੀ ਨਾਮ ਹਿਰਦੇ ਚ ਵੱਸ ਜਾਏਗਾ। ਜੇ ਆਪ ਅਭਿਆਸ ਨਹੀਂ ਹੈ, ਸਾਧਨਾ ਨਹੀਂ ਹੈ, ਮਜਬੂਰੀ ਨੂੰ ਅਸੀਂ ਫੜ ਕੇ ਪੰਜ ਪਿਆਰੇ ਬਣਾ ਦਿੱਤੇ ਪਰ ਜੋਤ ਅੰਦਰ ਨਹੀਂ ਜਗੀ, ਅਭਿਆਸ ਦ੍ਰਿੜ ਨਹੀਂ ਹੋਇਆ, ਤੇ ਉਹ ਅਭਿਆਸ ਫਲੀ ਭੂਤ ਨਹੀਂ ਹੁੰਦਾ, ਵੱਧਦਾ ਨਹੀਂ। ਆਖੋ ਸਤਨਾਮ ਸ੍ਰੀ ਗੁਰੂ। ਇਹ ਗੱਲਾਂ ਸਾਰੀਆਂ ਸਾਡੇ ਸਮਾਜ ਦੇ ਵਿੱਚ ਹੀ ਮਹਾਰਾਜ ਨੇ ਸਮਝਾਉਣ ਲਈ ਲਿਖੀਆਂ ਨੇ। ਨਾਰਦ ਮੁਨੀ ਜੀ ਕਹਿਣ ਲੱਗੇ, 7 ਦਿਨ ਜੇ ਇਹਨੂੰ ਮੰਤਰ ਨੂੰ ਤੂੰ ਜਪ ਲਵੇਂਗਾ,
ਸਭ ਖੇਚਰ ਦਰਸੈ ਤਤ ਕਾਲਾ, ਭਾਵੇਂ ਅਬ ਮਤ ਸੋਖ ਬਿਸਾਲਾ।
ਜਿੰਨੇ ਆਕਾਸ਼ ਦੇ ਵਿੱਚ ਚੱਲਣ ਵਾਲੇ ਜੀਵ ਨੇ ਖੇਚਰ, ਖੇ ਕਹਿੰਦੇ ਆਕਾਸ਼ ਨੂੰ, ਚਰਮੇ ਨੇ ਵਿਚਰਨ ਵਾਲੇ, ਆਕਾਸ਼ ਦੇ ਤੈਨੂੰ ਸਾਰੇ ਦਰਸ਼ਨ ਹੋਣਗੇ 7ਵੇਂ ਦਿਨ ਜਾ ਕੇ। ਮੰਤਰ ਦੀ ਸ਼ਕਤੀ ਦੱਸ ਰਹੇ ਨਾਰਦ ਜੀ, ਕਹਿੰਦੇ ਇਸ ਮੰਤਰ ਦਾ ਇਹ ਫਲ ਹੋਵੇਗਾ, 7ਵੇਂ ਦਿਨ ਜਾ ਕੇ ਗੱਲ ਬਣੇਗੀ ਉੱਪਰ, ਜੋ ਕੁਝ ਹੋ ਰਿਹਾ ਉਹ ਦਿਸਣ ਲੱਗ ਜਾਏਗਾ। ਸਾਰੀ ਅਭਿਮਤ ਕਹੀਏ ਸਿਆਣੀ ਮਤ, ਸਾਧ ਸੰਗਤ ਜੀ ਰਹਿਣੀ ਬਹਿਣੀ ਕਹਿਣੀ ਸਹਿਣੀ, ਸੰਤਾਂ ਵਿੱਚ ਰਹਿਣਾ ਕਿਵੇਂ ਹੈ, ਸੰਤਾਂ ਚ ਬਹਿਣਾ ਕਿਵੇਂ ਹੈ, ਸੰਤਾਂ ਚ ਕਹਿਣਾ ਕਿਵੇਂ ਹੈ, ਤੇ ਸੰਤਾਂ ਦੀ ਗੱਲ ਸਹਿਣੀ ਕਿਵੇਂ ਹੈ, ਇਹ ਸਿੱਖਣਾ ਪੈਂਦਾ। ਕਈ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸੰਤ ਮਹਾਤਮਾ ਦੇ ਕੋਲ ਬਹਿਣਾ ਕਿਵੇਂ ਹੈ। ਮੈਂ ਦੇਖਿਆ ਜਾ ਕੇ ਮੰਜੇ ਦੇ ਸਿਰਹਾਣੇ ਵਾਲੇ ਪਾਸੇ ਬਹਿ ਜਾਣਗੇ, ਉੱਤੇ ਹੀ ਮੰਜੇ ਦੇ। ਜੇ ਆਪਾਂ ਸਾਧੂ ਕੋਲ ਗਏ ਹਾਂ, ਕੁਝ ਲੈਣ ਗਏ ਹਾਂ, ਤੇ ਕੋਈ ਬੈਠਣਾ ਤਾਂ ਸਿੱਖ ਲਈ ਹੈ। ਸਾਧੂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹਦੇ ਭਾਵੇਂ ਸਿਰ ਤੇ ਬਹਿ ਜਾਓ, ਉਹ ਤਾਂ ਸਾਧੂ ਹੈ। ਉਹ ਬਹਿਣ ਵਾਲੇ ਨੂੰ ਫਰਕ ਪੈਂਦਾ, ਉਹਨੂੰ ਲਿਆਕਤ ਨਹੀਂ, ਉਹਨੂੰ ਸਮਝ ਨਹੀਂ ਵੀ ਲੈਣਾ ਹੈ ਤੇ ਕਿਵੇਂ ਲੈਣਾ। ਰਹਿਣੀ ਬਹਿਣੀ ਕਹਿਣੀ ਸਹਿਣੀ ਆ ਜਾਏਗੀ, ਤੂੰ 7 ਦਿਨ ਨਾਮ ਜਪ, ਤੈਨੂੰ ਸਾਰੇ ਰਸਤੇ ਖੁੱਲ ਜਾਣਗੇ। ਨਾਮ ਜਪੇ ਤੋਂ ਬਿਨਾਂ ਸਾਧ ਸੰਗਤ ਦੀ ਸੋਝੀ ਨਹੀਂ ਆਉਂਦੀ, ਸਾਧੂ ਕੋਲ ਬਹਿਣਾ ਨਹੀਂ ਆਉਂਦਾ। 12-12 ਸਾਲ ਰਹੀਏ ਸਾਧੂਆਂ ਦੀ ਟੋਲੀ, ਤਾਂ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। ਆਪਾਂ ਗ੍ਰਿਸਤੀ ਲੋਕ ਹਾਂ, ਸਾਧੂਆਂ ਦੀ ਬੋਲੀ ਨਹੀਂ ਜਾਣਦੇ, ਉਹਨਾਂ ਕੋਲ ਬਹਿਣਾ ਰਹਿਣਾ ਕਿਵੇਂ ਹੈ ਨਹੀਂ ਜਾਣਦੇ, ਸਿੱਧਾ ਹੀ ਸਵਾਲ ਜਾਂਦੇ ਹੀ ਮਾਰਦੇ ਆ। ਪਹਿਲਾਂ ਜਾ ਕੇ ਬੈਠੋ, ਦੇਖੋ ਕਿ ਮਹਾਂਪੁਰਸ਼ ਕਿਹੜੇ ਮੂਡ ਵਿੱਚ ਹਨ, ਕਿਹੜੇ ਰੰਗ ਵਿੱਚ ਹਨ। ਜੇ ਤੇ ਸਾਡੇ ਸਵਾਲ ਦਾ ਮਾਹੌਲ ਹੈ ਤਾਂ ਕਰੋ, ਨਹੀਂ ਤਾਂ ਚੁੱਪ ਰਹੋ। ਮਾਹੌਲ ਤੋਂ ਬਿਨਾਂ, ਆਗਿਆ ਤੋਂ ਬਿਨਾਂ ਕਦੀ ਸਵਾਲ ਨਹੀਂ ਕਰਨਾ ਚਾਹੀਦਾ। ਤੇ ਸਵਾਲ ਕਈ ਐਸੇ ਹੁੰਦੇ ਆ ਸਾਡੇ ਜਿਨ੍ਹਾਂ ਦੇ ਜਵਾਬ 100-100 ਜਨਮ ਚ ਨਹੀਂ ਆਉਣੇ, ਅਸੀਂ ਉਸੇ ਵੇਲੇ ਹੀ ਲੈਂਦੇ ਹਾਂ, ਹੁਣੇ ਹੀ ਮਿਲ ਜਾਵੇ। ਉਹ ਤਾਂ ਜਦੋਂ ਸਾਧਨਾ ਕਰ ਕਰਕੇ ਘਾਸਾ ਪੈ ਕੇ ਜੀਵਨ ਦੇ ਵਿੱਚ ਮੁਲਾਇਮ ਬਣਾ ਆਉਂਦਾ, ਜਿਵੇਂ ਖੂਹ ਦੇ ਉੱਤੇ ਰੱਸੀ ਘਾਸਾ ਪਾਉਂਦੀ, ਏਦਾਂ ਘਾਸਾ 12 ਸਾਲ ਬਾਅਦ ਪੈਂਦਾ ਪੱਥਰ ਤੇ, 1 ਦਿਨ ਦੇ ਨਹੀਂ ਪੈਂਦਾ। ਉਹ 12-12 ਸਾਲ ਬਾਅਦ ਜਿਹੜੀ ਗੱਲ ਬਣਨੀ, ਕਹਿੰਦੇ ਬਿਨਾਂ ਘਾਸੇ ਦੇ ਹੀ ਪੈ ਜਾਵੇ, ਹੁਣੇ ਹੀ ਪਤਾ ਲੱਗ ਜਾਵੇ। ਕਿਵੇਂ ਪਤਾ ਲੱਗ ਜਾਵੇ? ਸਾਧ ਸੰਗਤ ਜੀ ਬੜੀ ਔਖੀ ਖੇਡ ਹੈ। ਉਹਨਾਂ ਨੇ ਕਿਹਾ ਤੁਸੀਂ 7 ਦਿਨ ਜਾਪ ਕਰੋ, ਤੁਹਾਨੂੰ ਆਕਾਸ਼ ਦੇ ਵਿੱਚ ਕੀ ਹੁੰਦਾ ਪਤਾ ਲੱਗੇਗਾ, ਫਿਰ ਉਸ ਤੋਂ ਬਾਅਦ ਅਗਲੀ ਗੱਲ, ਤੁਹਾਨੂੰ ਚੰਗੀ ਮਤ ਅਭਿਮਤ ਸ੍ਰੇਸ਼ਟ ਬੁੱਧੀ ਮਿਲੇਗੀ ਜਿਹੜੀ ਤੁਹਾਨੂੰ ਸੁੱਖ ਦੇਵੇਗੀ, ਕਿਉਂਕਿ ਜਿੰਨਾ ਸੁੱਖ ਹੈ ਉਹ ਮਤ ਦਾ ਹੀ ਹੈ। ਜਿਹੜੀ ਮਤ ਭਟਕ ਰਹੀ ਹੈ ਉਹ ਦੁਖੀ ਹੈ, ਜਿਹਦੀ ਮਤ ਟਿਕੀ ਹੈ ਉਹ ਸੁਖੀ ਹੈ। ਨਾਮ ਜਪਣ ਨਾਲ ਅਭਿਮਤ ਸ੍ਰੇਸ਼ਟ ਮਤ ਮਿਲੇਗੀ।
ਓਨਮ ਵਾਸਦੇ ਭਗਵਤ ਕੋ ਜਪੈ ਕਰਨ ਮਨ ਕੋ ਕਰ ਚਿਤ ਕੋ।
ਮਨ ਨੂੰ ਟਿਕਾ ਕੇ ਓ ਨਮੋ ਭਗਵਤੇ ਵਾਸੁਦੇਵਾਏ ਇਹ ਮੰਤਰ ਦਾ ਜਾਪ ਕਰੋ। ਓ ਨਮੋ ਓਂਕਾਰ ਇੱਕੋ ਹੀ ਚੀਜ਼ ਹੈ। ਗੁਰੂ ਸਾਹਿਬ ਨੇ ਏਕਾ ਪਹਿਲਾਂ ਲਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ, ਤਾਂ ਕਿ ਇਹਦੇ ਅਰਥ ਕਰਨ ਵਾਲੇ 2-3 ਅਰਥ ਕਰਦੇ ਸੀ, 64 ਅਰਥ ਕਰਦੇ ਸੀ। ਮਹਾਰਾਜ ਨੇ ਆਖਿਆ ਇੱਕ ਹੈ। ਓਂਕਾਰ ਦੀ ਉਹ ਆਵਾਜ਼ ਹੈ ਜਿਹੜੀ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਪਹਿਲੀ ਧੁਨੀ ਪੈਦਾ ਹੋਈ, ਨਿਰਗੁਣ ਤੇ ਸਰਗੁਣ ਥੀਆ। ਓਂ ਆਦ ਰੂਪੇ, ਜਾਪ ਸਾਹਿਬ ਵਿੱਚ ਓਂ ਆਦ ਰੂਪੇ, ਉਹ ਓਂਕਾਰ ਜਿਹੜਾ ਪਰਮਾਤਮਾ ਹੈ, ਨਮੋ ਉਸਨੂੰ ਨਮਸਕਾਰ ਹੈ। ਭਗਵਤੇ ਜੋ ਭਗਵਤੇ ਕਹੀਏ, ਭਗਵਤੇ ਤਾਂ ਬਹੁਤ ਡੂੰਘੇ ਅਰਥ ਚਲੇ ਜਾਣਗੇ। ਜੋ ਭਾਗਵਾਨ ਹੈ, ਜੋ ਯੋਨੀਆਂ ਦਾ ਸੁਆਮੀ ਹੈ, ਜੋ ਸਾਰਿਆਂ ਦਾ ਮਾਲਕ ਹੈ, ਭਗਵੰਤ ਹੈ। ਔਰ ਵਾਸੁਦੇਵਾਏ, ਜਿਹੜਾ ਸਾਰਿਆਂ ਦੇ ਅੰਦਰ ਨਮਵਾਸਾ ਕਰਦਾ। ਜਦੋਂ ਇਸ ਮੰਤਰ ਦਾ ਨਾਰਦ ਜੀ ਕਹਿੰਦੇ ਤੂੰ ਜਾਪ ਕਰੇਗਾ ਤਾਂ ਪਰਮੇਸ਼ਰ ਦੇ ਸਰੂਪ ਦਾ ਸਾਕਸ਼ਾਤ ਬੋਧ ਹੋਣਾ ਸ਼ੁਰੂ ਹੋਵੇਗਾ।
ਸਭ ਬਿਦ ਸੁਣੀ ਧਰੋ ਨਿਜੀ ਸ਼ਰੋਨਾ ਪੁਨ ਪਦ ਬੰਦ ਕੀਏ ਬਨ ਗੋਨਾ।
ਔਰ ਭਗਵਾਨ ਦੀ ਪੂਜਾ ਵੀ ਕਰਨੀ ਹੈ, ਉਪਾਸ਼ਨਾ ਪੂਜਾ ਜ਼ਰੂਰੀ ਹੈ। ਪੂਜਾ ਕਿਵੇਂ ਕਰਨੀ ਹੈ? ਅਨੇਕ ਪ੍ਰਕਾਰ ਦੇ ਨਾਲ, ਧੂਪ ਦੀਪ ਕਿਰਤ ਸਾਜ ਆਰਤੀ। ਵਾਰਨੇ ਜਾਉਂ ਸਵਾਮੀ ਕਮਲਾਪਤੀ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ। ਪ੍ਰਭੂ ਦੀ ਪੂਜਾ ਕਰਨੀ ਹੈ ਤੇ ਚੰਦਨ ਤੇ ਫੁੱਲ ਚੜਾ ਕੇ ਪੂਜਨ ਕਰਨਾ ਹੈ। ਜਦੋਂ ਧਰੂ ਨੇ ਇਹ ਸਾਰੀ ਵਿਧੀ ਸੁਣ ਲਈ,
ਪੁੰਨ ਪਦ ਬੰਦ ਕੀਓ ਬਨ ਗਨ ਗੋਨਾ,
ਮੱਥਾ ਟੇਕ ਕੇ ਆਪਣੇ ਗੁਰੂ ਨਾਰਦ ਮੁਨੀ ਜੀ ਤੋਂ ਆਗਿਆ ਲਈ, ਗੁਰਦੇਵ ਮੈਨੂੰ ਆਗਿਆ ਬਖਸ਼ੋ, ਹੁਣ ਮੈਂ ਜੰਗਲ ਚ ਜਾ ਕੇ ਤਪੱਸਿਆ ਕਰਾਂ। ਗੁਰੂ ਨੇ ਆਸ਼ੀਰਵਾਦ ਦਿੱਤਾ, ਜਾਓ ਬੇਟਾ ਅਭਿਆਸ ਵਿੱਚ ਜੁਟ ਜਾਓ। ਬਸ ਨਾਰਦ ਮੁਨੀ ਦਾ ਉਪਦੇਸ਼ ਲੈ ਕੇ ਭਾਈ ਗੁਰਦਾਸ ਜੀ ਲਿਖਦੇ, ਨਾਰਦ ਮੁਨੀ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ। ਵਾਹਿਗੁਰੂ वाहेगुरु वाहेगुरु जपो ते सही रस आउंदा है। ते जदो ओ नमो भगवते वासुदेवाय मंत्र दा जाप लगातार दिन रात रूजी करन लगे ता फिर रस प्रगट होना शुरू हो गया।
पहुंचियो मधुबन तपै अरंबा जय रव तनिया पामन अंबा।
मधुबन करनाल जिले दे विच पानीपत करनाल दे विच कार मधुबन अज भी मधुबानी कहा जाता है। उस मधुबन के जंगलों में जमुना जी के कंडे ते ध्रुव भगत जंगल बियाबान विच आ गए। अखंड सिमरन दिन रात एक पैर ते खलो के करन लगे।
चल नारद नृप के ढिगे आवा सुत बियोग जे मुक मुर जावा।
उधरों नारद मुनि जी ने फिर अपनी माया जेड़ी उन्हां दी ड्यूटी लगी हुई ड्यूटी लाई बुझाई दी है आ गए राजे उतान पात दे कोल। राजा उतान पात चिंता दे विच ग्रसित होया मेरा पुत्र किथे चला गया। पुत्र दस के नहीं ना गया अद्धी राती उठ के निकल गया। मुरझाए हुए सोचा च पए हुए भी की भाणा वरत गया मेरा पुत्र ध्रुव चला गया है।
बिखर की को निप आदर दीना पूज पूज पाए पर परणम कीना।
आए हुए नारद मुनि दा सत्कार कीता पैरां दी चरणां दी पूजा कीती मत्था टेकिया।
बोलियो नारद मुनि परबीना हे भूपत तव बदन मलीना।
नारद मुनि साहब जानदे सन राजे नूं पुछण लगे हे राजा तेरे चेहरे ते उदासी है तेरा चेहरा मलीन होया की परेशानी है तेनू।
धर्म अर्थ को बिगड़ियो आजू सुनिए बचन पने नर राजू।
हे राजन तेरा कोई बिगाड़ होया नुकसान होया धर्म अर्थ कोई नुकसान होया धर्म दे विच नुकसान हो जाता है अर्थ विच भी हो जाता। अर्थ दा जिवें पैसा कोई लुटिया जावे चोरी हो जावे कोई किसी तरह भी सड़ जावे कोई नुकसान हो पैसे दा हो जाए बंदे नूं चिंता होंदी उस तो ज्यादा धर्मी बंदे दा धर्म किते डोल जावे धर्मी बंदे नूं उहदी बहुत ज्यादा चिंता। तेरे धर्म अर्थ विच कोई विघन पिया कोई काम बिगड़िया तां दस।
हे मुनि मैं कामी मत हीना लंपट सदा रोतिया दीना।
राजा उतान पाद नारद मुनि की गल सुन के कहन लगा हे मुनि देव मैं बड़ा पापी हां मैं कामी हां काम दा दास बन के मैं अपनी घरवाली दे अगे एदा नचदा रहा जिवें बांदर डंडे अगे नचदा। ए मैनू अपनियां उंगलां ते नचांदी रही है इक्को ही दाए दे कोल इक्को ही डंडा हुशन दा ते काम ही बंदे नचदे है। महाराज गुरु रामदास साहिब जी ए बचन भी अपनी बाणी च लिख दे गौड़ी की वार सलोक महला चौथा। जोरां दा आख्या पुरख कमाम दे जोरां दा आख्या हुण जोरां दा अर्थ ते तुहानू सब नू पता आम कह देंदे ने जोरू हरियाणे विच जोरू कह देंदे ये किसकी जोरू है जनानी औरत। महाराज कहंदे जोरां दा आख्या जनानियां दा आख्या पुरख कमाम दे बंदे के मनदे ने ए नहीं भी कोई चंगी राय नहीं मननी चंगी राय तो सब दी मननी है। माई भागो दी राय मनी सिंघां ने ते खदराणे दे ढाब ते जंग लड़िया ओ धर्म दे काम लई भले दे काम लई जे कोई औरत कहंदी है ओ मनना है। पर इत्थे गल होर चल रही है इत्थे गल की चल रही है इत्थे भी जो घरवाली कवे ਡਰਦਿਆਂ ਮਾਰਿਆਂ ਵੀ ਕਿਤੇ ਰੋਟੀ ਚ ਲੂਣ ਜ਼ਿਆਦਾ ਨਾ ਪਾ ਦੇਵੇ, ਕਿਤੇ ਰਾਤੀ ਰੋਟੀ ਨਾ ਪਕਾਵੇ, ਡਰਦੇ ਮਾਰੇ। ਉਹ ਕਹਿੰਦੇ ਆਪਣੀ ਘਰਵਾਲੀ ਤੋਂ ਡੰਡੇ ਦੇ ਅੱਗੇ ਇੰਜ ਨੱਚਦੇ ਜਿਵੇਂ ਬਾਂਦਰ ਨੱਚਦਾ। ਜੋਰਾਂ ਦਾ ਆਖਿਆ ਪੁਰਖ ਕਮਾਉਂਦੇ ਸੇ ਅਪਵਿੱਤ ਅਮੇਦ ਖਲਾ, ਅਪਵਿੱਤਰ ਹਨ ਅਮੇਦ ਭੈੜੇ ਅਸਲੇ ਦੇ ਗੰਦੇ ਹਨ, ਖਲਾ ਕਹੀਏ ਮੂਰਖ ਹਨ। ਕਾਮ ਵਿਆਪਕ ਸੁੱਧ ਨਰ, ਕਾਮ ਦੇ ਦਾਸ ਬਣੇ ਹੋਏ ਨੇ, ਕਾਮ ਉਹਨਾਂ ਨੂੰ ਵਿਆਪਿਆ ਹੋਇਆ। ਹਾਵ ਭਾਵ ਕਰਕੇ ਘਰਵਾਲੀ ਜੋ ਕਹਿੰਦੀ ਹੈ ਬਸ ਸੱਤ ਬਚਨ ਜੀ ਸਵੇਰੇ ਹੋ ਜਾਏਗਾ। ਜਿਹੜਾ ਪੁੱਠੇ ਤੋਂ ਪੁੱਠਾ ਕੰਮ ਹੈ ਉਹ ਵੀ ਕਰਵਾ ਲੈਂਦੀ ਹੈ। ਕਾਮ ਵਿਆਪੇ ਕਸੁੱਧ ਨਰ, ਕਸੁੱਧ ਕਹਿੰਦੇ ਭੈੜੇ ਬੰਦੇ ਨੂੰ। ਗੁਰੂ ਰਾਮਦਾਸ ਜੀ ਦੇ ਬਚਨ ਨੇ ਮੇਰੇ ਨਹੀਂ, ਕਿਸੇ ਨੂੰ ਗੁੱਸਾ ਲੱਗੇ ਪਿਆ ਲੱਗੇ, ਗੁਰੂ ਰਾਮਦਾਸ ਕਹਿ ਰਹੇ ਨੇ ਕਾਮ ਵਿਆਪੇ ਕਸੁੱਧ ਨਰ ਸੇ ਜੋਰਾਂ ਪੁੱਛ ਚੱਲਾ। ਉਹ ਜਨਾਨੀਆਂ ਨੂੰ ਪੁੱਛ ਕੇ ਜਾ ਰਿਹਾ, ਬਾਥਰੂਮ ਵੀ ਜਾਣਾ ਵੀ ਘਰਵਾਲੀ ਨੂੰ ਪੁੱਛ ਕੇ ਮੈਂ ਜਾਇਆ ਵਾਂ ਜਾਂ ਮੈਂ ਬਾਜ਼ਾਰ ਜਾਇਆ ਵਾਂ ਗੁਰਦੁਆਰੇ ਜਾਇਆ ਵਾਂ, ਵੀ ਜੇ ਕਿਤੇ ਇਹਨੇ ਨਾ ਕਰ ਦਿੱਤੀ ਫਿਰ ਕੀ ਬਣੇਗਾ। ਐਸਾ ਵੀ ਵੇਖਿਆ ਅੱਖਾਂ ਨਾਲ, ਇੱਦਾਂ ਹੁੰਦਾ ਵੀ ਕਈਆਂ ਦੇ ਘਰਾਂ ਵਿੱਚ। ਕਾਮ ਵਿਆਪੇ ਕਸੁੱਧ ਨਰ ਸੇ ਜੋਰਾਂ ਪੁੱਛ ਚੱਲਾ, ਉਹ ਜਨਾਨੀ ਨੂੰ ਪੁੱਛ ਕੇ ਤੁਰਦੇ ਨੇ। ਰਾਜਾ ਉਤਾਨਪਾਦ ਕਹਿਣ ਲੱਗਾ ਮੈਂ ਵੀ ਉਹਨਾਂ ਵਿੱਚੋਂ ਹਾਂ, ਮੈਂ ਆਪਣੀ ਘਰਵਾਲੀ ਨੂੰ ਆਪਣਾ ਰੱਬ ਬਣਾ ਬੈਠਾ।
ਬਾਲਕ ਪੰਚ ਬਰਖ ਕੋ ਜੋ ਬਿਨ ਅਪਰਾਧ ਤਜਿਓ ਮੈਂ ਤੋ।
ਮੈਂ ਇਹਦੇ ਹੁਸ਼ਨ ਦੇ ਉੱਤੇ ਵਿਕ ਕੇ, ਇਹਦੇ ਮੂੰਹ ਫਾਸ ਵਿੱਚ ਫਸ ਕੇ, ਆਪਣੀਆਂ ਅੱਖਾਂ ਦੇ ਤਾਰੇ ਧਰੂ ਪੁੱਤਰ ਨੂੰ, 5 ਸਾਲ ਦੇ ਬੱਚੇ ਨੂੰ, ਬਿਨਾਂ ਅਪਰਾਧੀ ਨੂੰ ਜਿਹਦਾ ਕੋਈ ਅਪਰਾਧ ਨਹੀਂ ਸੀ, ਬੇਦੋਸ਼ਾ ਸੀ, ਉਹਨੂੰ ਤਿਆਗ ਬੈਠਾ ਹਾਂ।
ਅਬ ਉੱਠ ਗਏ ਉਹ ਕਰਨ ਤਪ ਮਨ ਮੈਂ, ਛੁਦਾ ਹੋਏ ਸ਼ਰਮ ਸੀਤ ਉਸ਼ਨ ਮੈਂ।
ਹੁਣ ਮੇਰਾ ਪੁੱਤਰ ਜੰਗਲ ਨੂੰ ਚਲਾ ਗਿਆ, ਇੱਥੇ ਮੈਂ ਸੋਨੇ ਦੇ ਮਹਿਲਾਂ ਚ ਬੈਠਾ, ਮੈਨੂੰ ਰੋਟੀ ਚੰਗੀ ਨਹੀਂ ਲੱਗੀ, ਪਤਾ ਨਹੀਂ ਮੇਰਾ ਪੁੱਤਰ ਭੁੱਖਾ ਹੋਵੇਗਾ ਕਿ ਪਿਆਸਾ ਹੋਵੇਗਾ, ਮੇਰਾ ਪੁੱਤਰ ਧੁੱਪੇ ਖਲੋਤਾ ਹੋਵੇਗਾ ਕਿ ਛਾਂ ਚ ਹੋਵੇਗਾ, ਮੇਰੇ ਪੁੱਤਰ ਦੇ ਕੋਲ ਕੋਈ ਹੋਵੇਗਾ ਕਿ ਇਕੱਲਾ ਹੋਵੇਗਾ। ਮੈਨੂੰ ਫਿਕਰ ਖਾਈ ਜਾਂਦਾ ਮੇਰੇ ਪੁੱਤਰ ਦਾ ਇਸ ਵੇਲੇ ਕੀ ਹਾਲ ਹੋਵੇਗਾ।
ਸੋ ਕਿਮ ਸਹਿ ਜੇ ਸੰਕਟ ਭਾਰੀ, ਖਾਏ ਜਾਏ ਕੋ ਬਿਨ ਰਖਵਾਰੇ।
5 ਸਾਲ ਦਾ ਨਿਆਣਾ ਬੱਚਾ ਜੰਗਲ ਦੇ ਦੁੱਖ ਉਹ ਕਿਵੇਂ ਸਹੇਗਾ, ਉਹ ਕੰਡੇ ਪੈਰਾਂ ਵਿੱਚ ਚੁਭਣਗੇ, ਉੱਥੇ ਹਾਥੀ ਚੀਤੇ ਬਘਿਆੜ ਸ਼ੇਰ ਜੰਗਲੀ ਜਾਨਵਰ ਫਿਰਦੇ ਹੋਣਗੇ, ਮੇਰੇ ਪੁੱਤਰ ਨੂੰ ਪਤਾ ਨਹੀਂ ਕੀ ਨੁਕਸਾਨ ਪਹੁੰਚਾ ਦੇਣ, ਮੇਰੇ ਪੁੱਤਰ ਦਾ ਕੀ ਬਣੇਗਾ।
ਕਰਨਾ ਬੈਨ ਸੁਨੇ ਮੁਨੀ ਰਾਈ, ਹੇਤ ਪ੍ਰਬੋਧਨ ਗਿਰਾ ਅਲਾਈ।
ਜਦੋਂ ਰਾਜੇ ਦੇ ਵੈਣ, ਰਾਜੇ ਦੀਆਂ ਲਿਲਕੜੀਆਂ, ਰਾਜੇ ਦੀਆਂ ਅੱਖਾਂ ਦੇ ਹੰਝੂ ਤੇ ਰਾਜੇ ਦੀਆਂ ਕਰੁਣਾ ਭਰੀਆਂ ਗੱਲਾਂ ਸੁਣੀਆਂ, ਦੇਵ ਰਿਸ਼ੀ ਨਾਰਦ ਦਇਆ ਦੇ ਘਰ ਵਿੱਚ ਆ ਕੇ ਬੋਲੇ,
ਸੁੱਤ ਕੇ ਹੇਤ ਨਾ ਸੋਚ ਰਜਾਨਾ, ਈਸ਼ਰ ਬਸੈ ਸਰਬ ਹੀ ਥਾਨਾ।
ਦੇਵ ਰਿਸ਼ੀ ਨਾਰਦ ਕਹਿਣ ਲੱਗੇ ਨਾਰਦ ਇਹ ਰਾਜਨ ਉਤਾਨਪਾਦ, ਪੁੱਤਰ ਵਾਸਤੇ ਨਾ ਸੋਚ, ਕਿਉਂ, ਈਸ਼ਵਰ ਬਸੈ ਸਰਬ ਹੀ ਥਾਨਾ, ਭਗਵਾਨ ਸਾਰੀਆਂ ਥਾਵਾਂ ਤੇ ਰਹਿੰਦਾ, ਜਿੱਥੇ ਤੇਰਾ ਪੁੱਤਰ ਗਿਆ ਉੱਥੇ ਵੀ ਭਗਵਾਨ ਬੈਠਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹਾਂਜੀ,
ਬਨ ਮੈਂ ਸ਼ਿਸ਼ ਕਰੈ ਤਪ ਬਾਈ, ਲੋਕ ਪਾਲ ਤੇ ਉੱਚੀ ਅਧਿਕਾਰੀ।
ਔਰ ਤੇਰਾ ਪੁੱਤਰ ਜੰਗਲ ਦੇ ਵਿੱਚ ਜਾ ਕੇ ਤਪ ਕਰ ਰਿਹਾ, ਉੱਥੇ ਉੱਚੀ ਪਦਵੀ ਨੂੰ ਪਹੁੰਚੇਗਾ, ਬਲਕਿ ਉਹ ਤਾਂ ਲੋਕਾਂ ਨੂੰ ਪਾਲਣ ਵਾਲਾ ਬਣੇਗਾ, ਜਿਹੜਾ ਭਗਵਾਨ ਸਭ ਦੀ ਪਾਲਣਾ ਕਰਦਾ ਉਹ ਤੇਰੇ ਪੁੱਤਰ ਦੀ ਵੀ ਪਾਲਣਾ ਕਰੇਗਾ।
ਥੋਲ ਨਿਵਸ ਆਏ ਤਵ ਪਾਸਾ ਜਗ ਮੈਂ ਕਰੇ ਸੁਜਸ ਪ੍ਰਕਾਸ਼ਾ।
ਰਾਜਾ ਉਤਾਨ ਪਾਲ ਚਿੰਤਾ ਨਾ ਕਰ, ਥੋੜੇ ਦਿਨਾਂ ਨੂੰ ਤੇਰਾ ਬੱਚਾ ਵਾਪਸ ਤੇਰੇ ਕੋਲ ਆਏਗਾ ਔਰ ਤੇਰਾ ਨਾਂ ਰੋਸ਼ਨ ਕਰ ਦੇਵੇਗਾ। ਰਾਜੇ ਦੁਨੀਆਂ ਦੇ ਬੜੇ ਬੜੇ ਹੋਏ ਨੇ ਪਰ ਉਤਾਨ ਪਾਤ ਦਾ ਨਾਂ ਲੈਂਦੇ ਆ, ਦੂਜਿਆਂ ਦਾ ਕੋਈ ਨਾਂ ਨਹੀਂ ਲੈਂਦਾ। ਕਿਉਂ? ਕਿਉਂਕਿ ਉਹਦੇ ਘਰ ਇੱਕ ਮਹਾਨ ਭਗਤ ਪੈਦਾ ਹੋਇਆ। ਉਤਾਨ ਪਾਤ ਦਾ ਨਾਂ ਧਰੂ ਕਰਕੇ ਅਮਰ ਹੋ ਗਿਆ। ਤੇਰਾ ਨਾਂ ਰੋਸ਼ਨ ਹੋਵੇਗਾ, ਤੇਰਾ ਪੁੱਤਰ ਕਰੇਗਾ।
ਇਸ ਪ੍ਰਕਾਰ ਕਹਿ ਮੁਨੀ ਪਿਆਨਾ ਤਜਿਓ ਰਾਜ ਨਿਜ ਸੋਚ ਰਜਾਨਾ।
ਕਹਿੰਦੇ ਰਾਜੇ ਨੇ ਆਪਣੀਆਂ ਜਿਹੜੀਆਂ ਰਾਜ ਸੰਬੰਧੀ ਸੋਚਾਂ ਸਨ ਉਹ ਤਿਆਗ ਦਿੱਤੀਆਂ ਤੇ ਨਾਰਦ ਮੁਨੀ ਜੀ ਉਥੋਂ ਚਲੇ ਗਏ।
ਤ੍ਰਿਪਤੈ ਕਰਨ ਲੱਗੇ ਉਹ ਤਪ ਬਾਰੀ, ਤੀਸਰ ਦਿਨ ਫਲ ਖਾਏ ਆਹਾਰੀ।
ਉਧਰ ਮਧੂਬਨ ਜਮਨਾ ਦੇ ਕੰਢੇ ਨਾਰਦ ਮੁਨੀ ਦੇ ਉਪਦੇਸ਼ ਨੂੰ ਜਪਦਾ ਹੋਇਆ ਧਰੂ ਭਗਤ, ਓ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ, ਅਖੰਡਾਕਾਰ ਜਾਪ ਕਰਨ ਲੱਗੇ। ਤੀਸਰੇ ਦਿਨ ਇੱਕ ਦਿਨ ਛੱਡ ਕੇ ਫਲ ਖਾ ਲੈਂਦਾ, ਉਹ ਵੀ ਕਿਤਨੇ ਜਿਹਦੇ ਨਾਲ ਸਿਰਫ ਸਵਾਸ ਚੱਲਦੇ ਰਹਿਣ। ਥੋੜੇ ਜੇ ਫਲ ਖਾ ਕੇ ਫਿਰ ਧਿਆਨ ਵਿੱਚ ਮਗਨ ਹੋ ਜਾਂਦਾ, ਜਾਪ ਕਰਨ ਲੱਗ ਜਾਂਦਾ ਹੈ।
ਜਿਤਿਓ ਇੱਕ ਮਾਸ ਬਿਤਾਇਓ ਦੂਸਰਾ ਮਾਸ ਤ੍ਰਿਣ ਕੋ ਖਾਇਓ।
ਇਸ ਤਰ੍ਹਾਂ ਕਰਦੇ ਕਰਦੇ ਇੱਕ ਮਹੀਨਾ ਧਰੂ ਨੂੰ ਬੀਤ ਗਿਆ। ਇੱਕ ਮਹੀਨੇ ਬਾਅਦ ਉਸਨੇ ਫਲ ਵੀ ਖਾਣੇ ਛੱਡ ਦਿੱਤੇ ਤੇ ਤੀਲੇ ਖਾਣੇ ਸ਼ੁਰੂ ਕੀਤੇ। ਘਾਹ ਦੇ ਤੀਲੇ ਜਾਂ ਪੱਤੇ ਖਾ ਕੇ ਪਹਿਲਾਂ ਫਲ ਖਾਂਦਾ ਸੀ, ਹੁਣ ਸਿਰਫ ਥੋੜੇ ਜੇ ਤੀਲੇ ਖਾ ਕੇ ਤੇ ਆਪਣੇ ਸਰੀਰ ਦਾ ਨਿਰਵਾਹ ਸ਼ੁਰੂ ਕੀਤਾ।
ਸੂਕੇ ਪਰਨ ਤੀਸਰੇ ਮਾਸਾ ਖਾਏ ਰਹਿ ਸਿਮਰੈ ਸੁਖ ਰਾਸਾ।
ਤੀਸਰੇ ਮਹੀਨੇ ਜਾ ਕੇ ਹਰੇ ਪੱਤੇ ਵੀ ਛੱਡ ਦਿੱਤੇ ਤੇ ਸੁੱਕੇ ਪੱਤੇ ਖਾਣੇ ਸ਼ੁਰੂ ਕਰ ਦਿੱਤੇ।
ਨਵੇਂ ਦਿਵਸ ਪਾਏ ਮੁੱਕ ਤੋਂ ਨੀਰ ਪਰਨ ਸੁੱਕੇ ਹੈ ਜੋ।
ਉਹ ਵੀ ਇੱਕ ਦਿਨ ਨਹੀਂ, ਰੋਜ਼ ਨਹੀਂ, ਨੌਵੇਂ ਦਿਨ ਅੱਜ ਖਾ ਲੈਣੇ ਤੇ ਨੌਵੇਂ ਦਿਨ ਜਾ ਕੇ ਸੁੱਕੇ ਪੱਤੇ ਖਾ ਕੇ ਜਮਨਾ ਦਾ ਬੁੱਕ ਪਾਣੀ ਪੀਂਦਾ ਹੈ।
ਚੌਥੋ ਮਾਸ ਬੋਰ ਜਬ ਆਇਓ ਦੁਆਦਸ਼ੀ ਦਿਵਸ ਮੈਂ ਤਬ ਖਾਇਓ।
ਚੌਥੇ ਮਹੀਨੇ ਦਿਨ ਵਧਾ ਦਿੱਤੇ, ਨੌ ਦੀ ਥਾਂ ਤੇ ਬਾਰਾਂ ਦਿਨ ਕਰ ਦਿੱਤੇ। ਬਾਰਵੇਂ ਦਿਨ ਪੱਤੇ ਖਾ ਕੇ ਪਾਣੀ ਪੀਂਦਾ ਹੈ।
ਮਾਸ ਪੰਜਵੇਂ ਪੌਣ ਆਹਾਰੀ ਜੀਤ ਸਵਾਸ ਲੀਨੇ ਇੱਕ ਵਾਰੀ।
ਪੰਜਵੇਂ ਮਹੀਨੇ ਪੌਣ ਆਹਾਰੀ ਹੋ ਗਿਆ ਤੇ ਸਵਾਸ ਰੋਕ ਲਏ।
ਏਕ ਚਰਨ ਪਰ ਵਹਿ ਕਰ ਠੰਡੋ ਭਇਓ ਬਿਟਬ ਨਿਆਈ ਅਤ ਗਾਡੋ।
ਜਦੋਂ ਸਵਾਸਾਂ ਨੂੰ ਜਿੱਤ ਲਿਆ, ਪੌਣ ਸਾਧ ਲਈ, ਫਿਰ ਨਾਲ ਧਰੂ ਭਗਤ ਜੀ ਇੱਕ ਪੈਰ ਤੇ ਖਲੋ ਗਏ ਹਨ। ਦਰਖਤ ਦੇ ਥੱਲੇ ਇੱਕ ਪੈਰ ਤੇ ਖਲੋਤੇ ਤਪ ਕਰਨ ਲੱਗੇ ਨੇ। ਹੁਣ ਖਾਣ ਪੀਣ ਦੀ ਆਣ ਜਾਣ ਦੀ ਗੱਲ ਮੁੱਕ ਗਈ ਹੈ।
ਸਭ ਦਿਸ਼ ਤੇ ਮਨ ਰੋਕਨ ਕੀਨੋ ਸ਼੍ਰੀ ਕਰਤਾਰ ਚਰਨ ਮੈਂ ਦੀਨੋ।
ਆਪਣਾ ਮਨ ਸਾਰਿਆਂ ਪਾਸਿਆਂ ਤੋਂ ਰੋਕ ਕੇ ਸ੍ਰੀ ਪ੍ਰਭੂ ਜੀ ਦੇ ਚਰਨਾਂ ਦਾ ਧਿਆਨ ਕਰ ਲਿਆ।
ਜੋ ਮਹਿਦਾਦ ਬੌਰ ਪ੍ਰਧਾਨਾ ਸਭ ਕੋ ਹੈ ਆਧਾਰ ਭਗਵਾਨਾ।
ਜਿਹੜਾ ਭਗਵਾਨ ਧਰਤੀ ਆਕਾਸ਼ ਅਗਨੀ ਜਲ ਵਾਯੂ ਪੰਜਾਂ ਤੱਤਾਂ ਦਾ ਆਸਰਾ ਹੈ, ਉਸ ਭਗਵਾਨ ਦਾ ਧਿਆਨ ਕਰਕੇ ਧਰੂ ਜੀ ਲੱਗੇ ਹਨ ਜਪ ਕਰਨ।
ਤੇ ਕੋ ਧਿਆਨ ਅਡੋਲ ਸੁਧਰ ਕੈ ਰਿਓ ਠੰਡ ਔਰ ਦ੍ਰਿੜਤਾ ਕਰਕੇ।
ਉਸ ਭਗਵਾਨ ਦਾ ਧਿਆਨ ਕਰਕੇ ਨਿਰੰਤਰ ਧਿਆਨ ਸਾਧਨਾ ਵਿਚ ਲੀਨ ਹੋ ਗਏ ਨੇ ਤੇ ਉਹ ਧਿਆਨ ਹੁਣ ਬਹੁਤਾ ਜੁੜਦਾ ਹੈ, ਬਾਹਰ ਜਾਂਦਾ ਹੀ ਨਹੀਂ। ਪਹਿਲਾਂ ਤਾਂ ਜਿਵੇਂ ਦੱਸਿਆ ਨਾ, ਨਾਰਦ ਜੀ ਨੇ ਕਿਹਾ ਸੀ ਵੀ ਬਾਹਰ ਜਾਏਗਾ ਫਿਰ ਰੋਕਣਾ ਪੈਂਦਾ ਸੀ, ਪਰ ਹੁਣ ਰੁਕਣ ਆਪੇ ਹੀ ਰੁਕ ਗਿਆ ਹੈ।
रोक सुवास जबकि अस करनी डगमग डोल गई सब धरनी।
जदो भगवान का यह ध्यान अखंडाकार चलता रहा ते ध्यान अडोल हो गया, सुवास रुक गए ते समाधि लग गई, तो फिर धरती डगमग डगमग डोलन लगी।
सबके श्वास रुके ते काला जग मैं खर बर प्रयो बिसाला।
और एक महान भगत दे श्वास रुक गए, सारी दुनिया दे श्वास रुक गए। आखो सतनाम। बड़ी वड्डियां खेडां हुंदियां ने साध संगत जी। एक साधु दे कहिंदे वी उहने अपने शरीर दे विच कंडा लगा सी ते हरे रंग दा पानी निकलिया सी, ਉਹ ਤਾਂ ਨਿਕਲਿਆ ਸੀ ਵੀ ਉਹ ਕਈ ਸਾਲਾਂ ਤੋਂ ਸਿਰਫ ਹਰੇ ਪੱਤੇ ਹੀ ਖਾਂਦਾ ਸੀ। ਜਦੋਂ ਉਹਨੇ ਦੇਖਿਆ ਮੇਰਾ ਲਹੂ ਵੀ ਹਰਾ ਹੋ ਗਿਆ, ਪਾਣੀ ਬਣ ਗਿਆ, ਰਸ ਬਣ ਗਿਆ, ਉਹ ਤਪੱਸਿਆ ਪੂਰੀ ਸਮਝ ਕੇ ਨੱਚਣ ਲੱਗ ਪਿਆ ਸੀ। ਉਹਦੇ ਨਾਲ ਸਾਰੀ ਦੁਨੀਆ ਹੀ ਨੱਚਣ ਲੱਗ ਪਈ ਸੀ, ਉਹਦੀ ਤਪ ਤਪੱਸਿਆ ਹੀ ਇੰਨੀ ਸੀ। ਦੇਵਤੇ ਹੈਰਾਨ ਹੋ ਗਏ ਵੀ ਇਹ ਸਾਰੀ ਦੁਨੀਆ ਨੱਚਣ ਲੱਗ ਪਈ। ਉਹਨਾਂ ਨੇ ਸ਼ਿਵ ਜੀ ਨੂੰ ਬੇਨਤੀ ਕੀਤੀ, ਸ਼ਿਵ ਜੀ ਆਏ, ਕਹਿਣ ਲੱਗੇ ਭਗਤ ਜੀ ਕਿਉਂ ਨੱਚਦੇ ਹੋ? ਉਹ ਕਹਿੰਦਾ ਨੱਚਾਂ ਨਾ ਤਾਂ ਹੋਰ ਕੀ ਕਰਾਂ, ਮੇਰਾ ਲਹੂ ਹਰਾ ਪਾਣੀ ਬਣ ਗਿਆ, ਮੇਰੀ ਇੰਨੀ ਤਪੱਸਿਆ ਹੋ ਗਈ। ਸ਼ਿਵ ਜੀ ਨੇ ਤਰਸੂਲ ਦੇ ਨਾਲ ਆਪਣੀ ਉਂਗਲੀ ਚ ਚੀਰ ਪਾਇਆ, ਕਹਿੰਦੇ ਆ ਦੇਖ ਮੇਰੇ ਸਰੀਰ ਚ ਸਵਾਹ ਹੀ ਹੈ, ਤੇਰੇ ਤੇ ਫੇਰ ਵੀ ਰਸ ਹੈ, ਮੈਂ ਸਵਾਹ ਪੀਂਦਾ, ਮੇਰੇ ਸਵਾਹ ਹੀ ਹੈ ਤੇ ਮੈਂ ਤੇ ਨੱਚਿਆ ਕੋਈ ਨੀ, ਤੂੰ ਸਾਰੀ ਦੁਨੀਆਂ ਨੂੰ ਵਖਤ ਪਾਤਾ, ਟਿਕ ਜਾ। ਫਿਰ ਉਹ ਟਿਕਿਆ ਸੀ। ਇਹ ਤਾਂ ਕਈ ਵਾਰ ਹੋਇਆ, ਜਿੰਨਾ ਕੋਈ ਤਪਸਵੀ ਹੋਵੇ ਉਹਦਾ ਅਸਰ ਸੰਸਾਰ ਤੇ ਪੈਂਦਾ। ਧਰੂ ਦਾ ਅਸਰ ਪੈ ਗਿਆ, ਉਹਦੀ ਤਪੱਸਿਆ ਦੇ ਨਾਲ ਧਰਤੀ ਹਿੱਲਣ ਲੱਗੀ ਤੇ ਲੋਕਾਂ ਦੇ ਸਾਹ ਘੁੱਟਣ ਲੱਗੇ, ਦਮ ਬੰਦ ਹੋਣ ਲੱਗੇ।
ਤੇ ਛਿਨ ਅਮਰ ਗਏ ਅਰ ਸ਼ਰਨਾ ਇੱਕ ਮਨ ਹੈ ਬੋ ਵਿਦ ਜਸ ਬਰਨਾ।
ਦੇਵਤੇ ਭਗਵਾਨ ਦੀ ਸ਼ਰਨ ਗਏ ਤੇ ਬੇਨਤੀ ਕੀਤੀ,
ਹੇ ਈਸ਼ਵਰ ਕਿਉਂ ਰੁਕ ਗਏ ਸਵਾਸਾ, ਦੁਖਿਓ ਜਗਤ ਦੀਜੈ ਸੁਖ ਰਾਸਾ।
ਹੇ ਈਸ਼ਵਰ ਲੋਕਾਂ ਦੇ ਸਵਾਸ ਕਿਉਂ ਰੁਕ ਗਏ ਨੇ, ਸਾਰਾ ਸੰਸਾਰ ਬੜਾ ਵਿਆਕਲ ਹੈ, ਸਾਹ ਤੋਂ ਬਿਨਾਂ ਤਾਂ ਇੱਕ ਮਿੰਟ ਨਹੀਂ ਨਿਕਲਦਾ, ਸਾਹ ਲੈਣਾ ਔਖਾ ਹੋ ਰਿਹਾ ਹੈ।
ਸ਼੍ਰੀ ਭਗਵੰਤ ਕਹੀ ਤਬ ਬਾਨੀ ਮਤ ਪੈ ਕਰੋ ਹੋਏ ਦੁਕਾਨੀ।
ਭਗਵਾਨ ਕਹਿਣ ਲੱਗੇ ਚਿੰਤਾ ਨਾ ਕਰੋ, ਛੇਤੀ ਤੁਹਾਡਾ ਦੁੱਖ ਦੂਰ ਕਰ ਦਿਆਂਗੇ।
ਪਾਲ ਭਗਤ ਮਮ ਅਤਿ ਅਟ ਤਾਰੀ ਕੀਨ ਦੁਰਾਸਦ ਤਪ ਜੇ ਭਾਰੀ।
ਮੇਰਾ ਇੱਕ ਬਾਲ ਭਗਤ ਦੁਰਸਾਧਿਅ ਤਪ ਸਾਧ ਰਿਹਾ ਹੈ, ਉਹਦੇ ਕਰਕੇ ਐਸਾ ਹੋ ਰਿਹਾ ਹੈ।
ਅਬ ਮੈਂ ਜਾਉਂ ਤਾਏ ਕੇ ਪਾਸਾ, ਸਭ ਕੋ ਛੂਟੈ ਰੋਕਣ ਸੁਆਸਾ।
ਤੁਸੀਂ ਚਿੰਤਾ ਨਾ ਕਰੋ, ਮੈਂ ਜਾ ਕੇ ਹੁਣੇ ਹੀ ਉਸ ਭਗਤ ਨੂੰ ਦਰਸ਼ਨ ਦਿਆਂਗਾ ਤੇ ਉਹਦੀ ਜਿਹੜੀ ਭਾਵਨਾ ਪੂਰੀ ਕਰਾਂਗਾ, ਉਹਦੇ ਸਵਾਸ ਦਸਵੇਂ ਦੁਆਰ ਤੋਂ ਥੱਲੇ ਉਤਰਨਗੇ, ਉਹਦੇ ਸਰੀਰ ਚ ਸਵਾਸ ਚੱਲਣਗੇ ਤੇ ਦੁਨੀਆਂ ਦੇ ਵੀ ਚੱਲ ਪੈਣਗੇ, ਚਿੰਤਾ ਨਾ। ਸਾਧ ਸੰਗਤ ਜੀ ਐਵੇਂ ਨੀ, ਧਰੂ ਬਾਰੇ ਗੁਰੂ ਰਾਮਦਾਸ ਜੀ ਨੇ ਲਿਖਿਆ, ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਹਰੀ ਦਾ ਸਿਮਰਨ ਕਰਕੇ ਅਮਰ ਪਦਵੀ ਤੇ 5 ਸਾਲ ਦਾ ਬੱਚਾ ਪਹੁੰਚਿਆ। ਧਰੂ ਜੀ ਵਰਗੇ ਮਾਨ ਮਹਾਂਪੁਰਸ਼ਾਂ ਨੂੰ 100-100 ਵਾਰੀ ਨਮਸਕਾਰ, ਕੋਟਾਨ ਕੋਟ ਨਮਸਕਾਰ, ਜਿਨ੍ਹਾਂ ਨੇ ਅਕਾਲ ਪੁਰਖ ਦੀ ਐਸੀ ਭਗਤੀ ਕੀਤੀ ਹੈ। ਵਾਹਿਗੁਰੂ।